Oh, ਕਿਵੇਂ ਸੁੱਖ ਮੰਨਦਾ ਹੈ, ਕੋਈ ਕਿਵੇਂ ਕਹਿੰਦਾ ਹੈ ਕਿ ਬੰਦੇ ਨੂੰ ਸੁੱਖ ਪ੍ਰਾਪਤ ਹੋ ਸਕਦੇ ਹਨ, ਕੋਈ ਇਹ ਸਮਝਦਾ ਹੈ ਕਿ ਮਾਇਆ ਨਾਲ ਜੀਵ ਨੂੰ ਸੁੱਖ ਮਿਲਦੇ ਹਨ, ਕੋਈ ਇਉਂ ਸਮਝਦਾ ਹੈ ਕਿ ਜਿਹੜੇ ਬਹੁਤੇ ਪੁੱਤਰ ਧੀਆਂ ਹੋਣ ਤੇ ਜਿੱਤ ਮਾਣ ਹੋਵੇ, ਦੁਨੀਆਂ ਵਿੱਚ ਕਾਰੋਬਾਰ ਚੰਗਾ ਹੋਵੇ, ਕੋਈ ਹੋਰ ਜਪ ਤਪ ਕਰਕੇ ਸੁੱਖਾਂ ਨੂੰ ਪਾਉਣਾ ਚਾਹੁੰਦਾ ਹੈ, ਪਰ ਇਹ ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਜੋ ਸਾਨੂੰ ਸਮਝਾਉਂਦੀ ਹੈ, ਬਾਣੀ ਦੱਸਦੀ ਹੈ, ਗੁਰੂ ਕਾ ਇਹ ਫਰਮਾਨ ਹੈ ਕਿ ਜੇ ਸੁੱਖ ਹਨ ਤਾਂ ਨਾਮ ਦੇ ਵਿੱਚ ਹਨ, ਹਰ ਕੋ ਨਾਮ ਸਦਾ ਸੁੱਖਦਾਇਕ, ਸਦਾ ਲਈ ਜਿਹੜੇ ਸੁੱਖ ਹਨ ਨਾ, ਇੱਕ ਨਾਮ ਹੀ ਸਦਾ ਲਈ ਸੁਖਦਾਈ ਹੋ ਸਕਦਾ ਹੈ, ਨਾਮ ਤੋਂ ਬਿਨਾਂ ਸਦਾ ਲਈ ਸੁੱਖਾਂ ਦਾ ਦਾਤਾ ਕੋਈ ਨਹੀਂ, ਜੇ ਮਿਲ ਵੀ ਜਾਣਗੇ ਤਾਂ ਥੋੜ੍ਹੇ ਟਾਈਮ ਵਾਸਤੇ, ਥੋੜ੍ਹੇ ਸਮੇਂ ਵਾਸਤੇ, ਹਮੇਸ਼ਾ ਲਈ ਰਹਿੰਦੀ ਦੁਨੀਆਂ ਤੱਕ, ਤਾਂ ਜੇ ਸੁੱਖ ਹੈ ਤਾਂ ਨਾਮ ਦੇ ਵਿੱਚ ਹਨ, ਨਾਮ ਦੇ ਵਿੱਚ ਸੁੱਖ ਵੀ ਹਨ, ਦੁਨੀਆਂ ਦੇ ਵੀ ਸੁੱਖ ਹਨ ਤੇ ਨਾਮ ਦੇ ਨਾਲ ਆਧਾਰ ਵੀ ਹੁੰਦਾ ਹੈ। ਇਹ ਜੀਵ ਨਾਮ ਜਪ ਕੇ ਜੰਮਣ ਮਰਨ ਤੋਂ ਰਹਿਤ ਵੀ ਹੋ ਜਾਂਦਾ ਹੈ, ਨਾਮ ਜਪ ਕੇ ਇਸਦਾ ਜੀਵਨ ਵੀ ਬਣ ਜਾਂਦਾ ਹੈ, ਜਿਸ ਨੂੰ ਕਿਹਾ ਹੈ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ ਤੇ ਤਨ ਮਨ ਸੀਵੈ ਹਰਿਆ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਹਰਿਆ ਹੋਣਾ ਚਾਹੁੰਦਾ ਨਾ, ਪਾਪਾਂ ਨੂੰ ਹਰਨੇ ਚਾਹੁੰਦਾ ਹੈ ਤਾਂ ਹਰ ਕਾ ਨਾਮ ਧਿਆ, ਪਰ ਨਾਮ ਧਿਆਉਣਾ ਨਾਮ ਜਪਣਾ ਇਹ ਮਨ ਕਰਕੇ, ਆਪਣੇ ਮਨ ਨੂੰ ਗੁਰੂ ਨਾਲ ਜੋੜਨਾ, ਗੁਰੂ ਦੇ ਨਾਮ ਨਾਲ ਜੋੜਨਾ, ਜਦੋਂ ਨਾਮ ਜਪੇ, ਨਾਮ ਜਪਣ ਵਾਲਾ ਤਾਂ ਉਹਦੇ ਮਨ ਵਿੱਚ ਕੋਈ ਬਲਸਾ ਨਹੀਂ ਹੋਣਾ ਚਾਹੀਦਾ, ਮਨ ਉਹਦਾ ਸਿੱਧਾ ਹੋ ਜਾਵੇ, ਮਨ ਦੇ ਵਿੱਚ ਕੋਈ ਕੁਟਲਤਾਈ ਨਾ ਹੋਵੇ, ਮਨ ਦੇ ਵਿੱਚ ਕੋਈ ਹੋਰ ਫੁਰਨੇ ਨਾ ਹੋਣ, ਮਨ ਸਿੱਧਾ ਉਹੀ ਹੈ। ਜੇ ਨਾਮ ਵੀ ਜਪਦਾ ਹੈ, ਸੰਗਤ ਵਿੱਚ ਵੀ ਆਉਂਦਾ ਹੈ ਤੇ ਮਨ ਵਿੱਚ ਹੋਰ ਖਿਆਲ ਆਉਂਦੇ ਹਨ, ਈਰਖਾ ਆਉਂਦੀ ਹੈ ਤੇ ਮਨ ਨਿੰਦਿਆ ਕਰਦਾ ਹੈ, ਮਨ ਨੂੰ ਪਤਾ ਹੈ ਕਿ ਇਹ ਔਗਣਾ ਇਹ ਕਰਨੇ ਨਹੀਂ, ਜੇ ਕਰੀ ਜਾਂਦਾ ਹੈ ਹਜੇ ਮਨ ਜੁੜਿਆ ਨਹੀਂ, ਹਜੇ ਮਨ ਗੁਰੂ ਕਿਆ ਨੂੰ ਵੇਚਿਆ ਨਹੀਂ, ਮਨ ਗੁਰੂ ਕਿਆ ਨੂੰ ਅਰਪਣ ਨਹੀਂ ਕੀਤਾ, ਜਿਸ ਨੂੰ ਕਿਹਾ ਹੈ ਕਿ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਬਈ ਜਿਸਨੇ ਆਪਣਾ ਮਨ ਵੇਚ ਦਿੱਤਾ ਹੈ ਗੁਰੂ ਨੂੰ, ਉਹ ਹੈ ਸੇਵਕ, ਤੇ ਸੇਵਕ ਦੇ ਹਮੇਸ਼ਾ ਲਈ ਕਾਰਜ ਰਾਸ ਹੁੰਦੇ ਹਨ, ਸੇਵਕ ਦੀ ਨਿਰੰਕਾਰ ਆਪਣੇ ਸੇਵਕ ਕੀ ਆਪੇ ਰੱਖੈ ਤੇ ਆਪੇ ਨਾਮ ਜਪਾਵੈ, ਬਸ ਉਹੀ ਸੇਵਕ ਹੈ ਜਿਹੜਾ ਆਪਣਾ ਮਨ ਗੁਰੂ ਨੂੰ ਵੇਚਦਾ ਹੈ। ਬੇਨਤੀ ਕੀਤੀ ਬਾਬਾ ਜੀ, ਇਹ ਪੰਕਤੀ ਦੀ ਸਮਝ ਨਹੀਂ ਆਈ, ਮਨ ਗੁਰੂ ਨੂੰ ਕਿਵੇਂ ਵੇਚੀਏ, ਮਨ ਗੁਰੂ ਨੂੰ ਕਿਵੇਂ ਦੇਈਏ, ਮਾਇਆ ਹੈ ਉਹ ਗੁਰੂ ਦੇ ਅੱਗੇ ਰੱਖ ਕੇ ਮੱਥਾ ਟੇਕ ਦਿੰਦੇ ਆ। ਹੋਰ ਕੱਪੜਾ ਲੀੜਾ ਹੈ, ਸਿਉਣਾ ਚਾਂਦੀ ਹੈ, ਸਰੀਰ ਹੈ, ਇਹ ਗੁਰੂ ਕੇ ਅੱਗੇ ਆ ਕੇ ਬੈਠ ਜਾਂਦੇ ਆ, ਮੱਥਾ ਟੇਕ ਦਿੰਦੇ ਆ, ਪਰ ਮਨ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ। ਤਾਂ ਮਨ ਨੂੰ ਕਿਵੇਂ ਦੇਖੀਏ? ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਕੱਢ ਕੇ ਅੱਗੇ ਰੱਖ ਦੇਈਏ। ਸਾਨੂੰ ਮਨ ਤਾਂ ਨਜ਼ਰ ਨਹੀਂ ਆਉਂਦਾ, ਮਨ ਵੇਚੀਏ ਕਿਵੇਂ? ਤੇ ਮਨ ਵਿਕਿਆ ਹੋਇਆ ਕਦੋਂ ਸਮਝੀਏ? ਤਾਂ ਬਾਬਾ ਜੀ ਨੇ ਸਮਝਾਇਆ ਬਈ ਗੁਰਮੁਖਾ, ਜੇ ਤਾਂ ਸਾਡੇ ਮਨ ਦੇ ਉੱਪਰ ਗੁਰੂ ਦਾ ਹੁਕਮ ਚੱਲਦਾ ਹੈ, ਜੋ ਸਾਡਾ ਗੁਰੂ ਕਹਿੰਦਾ ਹੈ, ਜੋ ਸਾਡਾ ਗੁਰੂ ਹੁਕਮ ਦਿੰਦਾ ਹੈ, ਉਸ ਅਨੁਸਾਰ ਅਸੀਂ ਚੱਲਦੇ ਹਨ। ਜਿਸ ਨੂੰ ਕਿਹਾ ਹੈ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬਈ ਜਿਹੜੇ ਗੁਰੂ ਦਾ ਕਹਿਆ ਹੋਇਆ ਮੰਨਦੇ ਹਨ ਉਹ ਹੈ ਗੁਰਸਿੱਖ, ਫਿਰ ਉਹਨਾਂ ਦੀ ਕਥਾ ਦੁਨੀਆਂ ਨਾਲੋਂ ਨਿਰਾਲੀ ਹੈ, ਦੁਨੀਆਂ ਨਾਲੋਂ ਅਲੱਗ ਹੈ। ਜਿਹੜੇ ਗੁਰੂ ਕੇ ਸਿੱਖ ਸੇਵਕ ਗੁਰੂ ਕਾ ਕਹਿਣਾ ਮੰਨਦੇ ਹਨ, ਹੁਕਮ ਮੰਨਦੇ ਹਨ, ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਕਹੇ ਉਹ ਕੰਮ ਕਰਨਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਰੀਸਾ ਨਹੀਂ ਕਰਨੀ, ਗੁਰੂ ਦੀ ਬਰਾਬਰੀ ਨਹੀਂ ਕਰਨੀ, ਆਪਣੀ ਕੋਈ ਮਰਜ਼ਾਦਾ ਨਹੀਂ ਚਲਾਉਣੀ, ਜੋ ਗੁਰੂ ਕਹੇ। ਜੇ ਤਾਂ ਅਸੀਂ ਗੁਰੂ ਕੇ ਹੁਕਮ ਵਿੱਚ ਚੱਲਦੇ ਹਾਂ, ਗੁਰੂ ਕਾ ਕਹਿਣਾ ਮੰਨਦੇ ਹਾਂ, ਮੰਨਦਾ ਨਹੀਂ ਮੰਨਦੇ, ਤਾਂ ਸਮਝ ਲਿਓ ਕਿ ਹੁਣ ਸਾਡਾ ਮਨ ਗੁਰੂ ਕਿਆ ਨੂੰ ਵੇਚਿਆ ਹੋਇਆ ਹੈ। ਜੇ ਅਸੀਂ ਆਪਣੇ ਮਨ ਦੇ ਮਗਰ ਲੱਗਦੇ ਹਾਂ, ਜੋ ਮਨ ਕਹਿੰਦਾ ਹੈ, ਮਨ ਕਹਿੰਦਾ ਹੈ ਕੀਰਤਨ ਸੁਣ ਨਹੀਂ ਜਾਣਾ, ਮਨ ਕਹਿੰਦਾ ਹੈ ਸ਼ਰਾਬ ਪੀਣੀ ਹੈ, ਮਨ ਕਹਿੰਦਾ ਹੈ ਨਿੰਦਿਆ ਕਰਨੀ ਹੈ, ਮਨ ਇਉਂ ਕਹਿੰਦਾ ਹੈ ਕਿ ਕਿਸੇ ਦਾ ਬੁਰਾ ਚੱਕਣਾ, ਕਿਸੇ ਦੇ ਕਾਰੋਬਾਰ ਵਿੱਚ ਵਿਹਾਰ ਵਿੱਚ ਵਿਘਨ ਪਾਉਣਾ, ਮਨ ਇਹ ਜਿਹੀਆਂ ਗੱਲਾਂ ਕਰਦਾ ਹੈ, ਤਾਂ ਸਮਝ ਲਓ ਕਿ ਹਜੇ ਅਸੀਂ ਮਨ ਗੁਰੂ ਕਿਆ ਨੂੰ ਵੇਚਿਆ ਨਹੀਂ। ਬਸ ਜੋ ਹੁਕਮ ਗੁਰੂ ਕਾ ਚੱਲੇ ਸਾਡੇ ਮਨ ਤੇ, ਤਾਂ ਮਨ ਵਿਕਿਆ ਹੋਇਆ ਹੈ, ਜੇ ਨਹੀਂ ਮੰਨਦੇ ਤਾਂ ਮਨ ਨਹੀਂ ਵੇਚਿਆ, ਤੇ ਜੇ ਮਨ ਨਹੀਂ ਵੇਚਿਆ ਸੇਵਕ ਨਹੀਂ, ਜੇ ਸੇਵਕ ਨਹੀਂ ਤਾਂ ਕਾਰਜ ਰਾਸ ਵੀ ਨਹੀਂ ਆ। ਤਾਂ ਮਨ ਗੁਰੂ ਨੂੰ ਦੇਈਏ, ਮਨ ਕਰਕੇ ਨਾਮ ਜਪੀਏ। ਮਨ ਸਿੱਧਾ ਹੈ ਤਾਂ ਨਾਮ ਜਪਣਾ ਉਹਦਾ ਸਫਲ ਹੈ, ਪਰ ਅਸੀਂ ਗੁਰੂ ਘਰ ਵਿੱਚ ਵੀ ਗੁਰਦੁਆਰੇ ਵੀ ਆ ਕੇ ਸੰਗਤ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਮਨ ਦੇ ਜਿਹੜੇ ਬਲ ਹਨ ਉਹ ਨਹੀਂ ਛੱਡਦੇ। ਤਾਂ ਬਾਬਾ ਜੀ ਕਹਿੰਦੇ ਸਨ ਬਈ ਸੱਪ ਜਦੋਂ ਖੱਡ ਵਿੱਚ ਵੜਦਾ ਹੈ ਉਹ ਬਲ ਛੱਡ ਕੇ ਵੜਦਾ ਹੈ, ਤੁਰਦਾ ਹੈ ਉਹ ਬਲ ਪਾ ਕੇ ਤੁਰਦਾ ਹੈ, ਪਰ ਜਦੋਂ ਆਪਣੀ ਖੱਡ ਵਿੱਚ ਵੜਦਾ ਹੈ ਤੇ ਬਲ ਉਹਦੇ ਨਿਕਲ ਜਾਂਦੇ ਹਨ। ਜੇ ਸਿੱਖ ਗੁਰੂ ਕੇ ਚਰਨਾਂ ਵਿੱਚ ਆ ਕੇ ਇਹ ਮਨ ਦੇ ਬਲ ਨੀ ਨਾ ਖੜਦਾ, ਤਾਂ ਫੇਰ ਉਹ ਸੱਪ ਸਾਡੇ ਨਾਲੋਂ ਚੰਗਾ ਹੈ। ਸੱਪ ਦੇ ਵਿੱਚ ਗੁਣ ਹੈ ਤਾਂ ਸਾਡੇ ਵਿੱਚ ਕੋਈ ਵੀ ਗੁਣ ਨਹੀਂ। ਤਾਂ ਗੁਰੂ ਮਹਾਰਾਜ ਦਾ ਫਰਮਾਨ ਹੈ, ਭਾਈ ਦੁਨੀਆਂ ਕੋਈ ਕਿਵੇਂ ਸੁੱਖ ਮੰਨਦਾ ਹੈ, ਕੋਈ ਕਿਵੇਂ ਮੰਨਦਾ ਹੈ, ਪਰ ਜੇ ਕੋਈ ਸਾਡੀ ਵਿਚਾਰ ਸੁਣੇ ਤੇ ਕੋਈ ਬਾਣੀ ਪੜ੍ਹੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਨਾਮ ਦੇ ਵਿੱਚ ਸੁੱਖ ਹੈ, ਨਾਮ ਦੇ ਨਾਲ ਆਧਾਰ ਹੈ। ਜਾਂਕੋ ਸਿਮਰ ਅਜਾ ਮਰ ਉਧਰਿਓ ਤੇ ਗਣਕਾ ਹੂੰ ਗਤ ਪਾਈ, ਅਜਾ ਮਲ ਪਾਪੀ ਜਗ ਜਾਣੇ ਤੇ ਨਿਮਖ ਮਾਹੇ ਨਿਸਤਾਰਾ। ਅਜਾ ਮਨ ਨੂੰ ਸਾਰਾ ਜਹਾਨ ਜਾਣਦਾ ਹੈ, ਕਿਉਂਕਿ ਇਹ ਬੜਾ ਖਾਨਦਾਨੀ ਬ੍ਰਹਮਣਾਂ ਦਾ ਲੜਕਾ, ਤਾਂ ਪਿਤਾ ਇਹਦਾ ਰਾਜ ਗੁਰੂ ਹੈ, ਰਾਜੇ ਦਾ ਗੁਰੂ ਹੈ, ਰਾਜੇ ਨੂੰ ਕਥਾ ਸੁਣਾਉਂਦਾ ਹੈ। ਤਾਂ ਪੜ੍ਹਾਈ ਬੜੀ ਕੀਤੀ, ਮਹਾਂਪੁਰਖਾਂ ਦੇ ਕੋਲ ਪੜ੍ਹਨ ਜਾਂਦਾ ਹੈ। ਮਹਾਂਪੁਰਖ ਕਹਿੰਦੇ ਹਨ, ਅਜਾਮਲ ਜਦੋਂ ਸਾਡੇ ਸਥਾਨ ਤੇ ਆਉਣਾ ਤੇ ਜਾਣਾ, ਬਾਹਰ ਬਾਹਰ ਦੀ ਆਇਆ ਕਰ ਤੇ ਬਾਹਰ ਬਾਹਰ ਦੀ ਜਾਇਆ ਕਰ, ਸ਼ਹਿਰ ਵਿੱਚ ਨਾ ਜਾਈ। ਪੜ੍ਹਾਈ ਕੀਤੀ, ਬਚਨ ਮੰਨਦਾ ਰਿਹਾ, ਨੌਜਵਾਨ ਅਵਸਥਾ ਹੋ ਗਈ, ਅੱਜ ਸ਼ਹਿਰ ਵਿੱਚ ਦੀ ਲੰਘ ਗਿਆ। ਤੇ ਸ਼ਹਿਰ ਦੇ ਵਿੱਚ ਬੇਸਵਾ ਰਹਿਣ ਵਾਲੀਆਂ ਨੇ, ਉਹਨਾਂ ਨੇ ਕਾਬੂ ਕਰ ਲਿਆ, ਬੇਸਵਾ ਗਾਮੀ ਹੋ ਗਿਆ। ਪਿਤਾ ਗੁਜ਼ਰ ਗਿਆ, ਕਥਾ ਦੀ ਡਿਊਟੀ ਮਿਲ ਗਈ, ਪਰ ਇਹ ਗਲਤੀ ਕਰਨੋਂ ਨਹੀਂ ਹਟਿਆ। ਰਾਜੇ ਨੇ ਕਿਹਾ ਕਿ ਤੂੰ ਮੈਨੂੰ ਉਪਦੇਸ਼ ਕਰਦਾ, ਤੂੰ ਇਹ ਕੰਮ ਕਰਦਾ, ਮੈਂ ਤੈਨੂੰ ਹਟਾ ਦੇਵਾਂਗਾ। ਸਾਰੀਆਂ ਗੱਲਾਂ ਮਨਜ਼ੂਰ ਕਰ ਲਈਆਂ, ਤਨਖਾਹ ਵੀ ਬੰਦ ਹੋ ਗਈ, ਦਰਬਾਰ ਵਿੱਚੋਂ ਜਾਣਾ ਆਉਣਾ ਵੀ ਬੰਦ ਹੋ ਗਿਆ, ਪਰ ਇਹ ਬੇਸਵਾ ਨੂੰ ਛੱਡ ਨਹੀਂ ਸਕਿਆ। ਅਖੀਰ ਤੇਰ ਗਰੀਬੀ, ਕੋਈ ਬੁਲਾਉਂਦਾ ਨਹੀਂ, ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਮਹਾਂਪਾਪੀ, ਐਡੀ ਉੱਚੀ ਕੁਲ ਦਾ ਬ੍ਰਹਮਣ, ਐਡਾ ਵਿਦਵਾਨ, ਵਿਦਵਾਨ ਤਾਂ ਬੜਾ ਸੀ ਨਾ। ਬਾਬਾ ਜੀ ਕਹਿੰਦੇ ਸਨ, ਵਿਦਿਆ ਨਹੀਂ ਵੱਡੀ, ਵੱਡਾ ਹੈ ਬੰਦੇ ਦਾ ਜੀਵਨ। ਵਿਦਿਆ ਵਾਲੇ ਬੜੀਆਂ ਬੜੀਆਂ ਉੱਚੀਆਂ ਗੱਲਾਂ ਕਰਦੇ ਹਨ, ਸਾਰੇ ਜਾਨਵਰਾਂ ਨਾਲੋਂ ਉੱਚਾ ਜਾਨਵਰ ਕਿਹੜਾ ਉੱਡਦਾ ਹੈ, ਉੱਚੀਆਂ ਡਾਲੀਆਂ ਕਾਸ਼ਦੀਆਂ ਕੌਣ ਲਾਉਂਦਾ, ਇਲ ਲਾਉਂਦੀ ਹੈ। ਜਦੋਂ ਉਹ ਡਿੱਗਦੀ ਹੈ ਤੇ ਮਰਦਾਰ ਤੇ ਆ ਕੇ ਡਿੱਗਦੀ ਹੈ, ਉਹਦਾ ਖਾਣਾ ਵੀ ਮਰਦਾਰ, ਉਹਨੂੰ ਵੇਖ ਕੇ ਬਦਬੂ ਆਉਂਦੀ ਹੈ। ਇਸੇ ਤਰ੍ਹਾਂ ਵਿਦਿਆ ਹੋਰ ਚੀਜ਼ ਹੈ, ਜੇ ਵਿਦਿਆ ਪਾ ਕੇ ਪਿਆਰ ਨਹੀਂ, ਭਗਤੀ ਨਹੀਂ, ਤਾਂ ਵਿਦਿਆ ਬੰਦੇ ਨੂੰ ਬੁਰੇ ਪਾਸੇ ਵੀ ਲੈ ਜਾਂਦੀ ਹੈ। ਐਡਾ ਵਿਦਵਾਨ ਹੋਵੇ ਫਿਰ ਜਾਂਦਾ ਹੈ ਬੇਸਵਾ ਦੇ ਦੁਆਰੇ, ਸ਼ਹਿਰੋਂ ਬਾਹਰ ਕੱਢ ਦਿੱਤਾ। ਬੜਾ ਲੰਮਾ ਪ੍ਰਸੰਗ ਹੈ ਇਸਦਾ, ਅਖੀਰ ਤੇ ਹੁਣ ਇਤਨਾ ਗਰੀਬ ਹੈ, ਤਨ ਤੇ ਕੱਪੜੇ ਵੀ ਨਹੀਂ, ਘਰੇ ਖਾਣ ਨੂੰ ਵੀ ਨਹੀਂ, ਜਾਨਵਰ ਮਾਰ ਕੇ ਲਿਆਉਂਦਾ ਹੈ, ਉਹਦੇ ਨਾਲ ਗੁਜ਼ਾਰਾ ਕਰਦਾ ਹੈ। ਅੱਜ ਮਹਾਂਪੁਰਖ ਆ ਗਏ, ਪਿਆਰ ਜਾਗ ਪਿਆ, ਕੋਈ ਭਾਗ ਜਾਗੇ ਹਨ, ਅੱਜ ਮਾਸ ਨਹੀਂ ਰਿਹਾ, ਕਿਉਂਕਿ ਮਹਾਂਪੁਰਖਾਂ ਨੂੰ ਜੇ ਪਤਾ ਲੱਗ ਗਿਆ ਇਹਦੇ ਘਰ ਮਾਸ ਰਿਹਾ ਹੈ ਤੇ ਮਹਾਂਪੁਰਖਾਂ ਨੇ ਚਲਿਆ ਜਾਣਾ, ਤਾਂ ਮਹਾਂਪੁਰਖਾਂ ਦੀ ਕਿਵੇਂ ਸੇਵਾ ਕਰੀਏ। ਟੋਲਿਆਂ ਦੇ ਦਾਣੇ ਉਹਨਾਂ ਨੇ ਆਪਣੀ ਵੀ ਅੱਗ ਬਜਾਈ ਪੇੜ ਦੀ, ਮਹਾਂਪੁਰਖਾਂ ਨੂੰ ਵੀ ਛਕਾਏ, ਤਾਂ ਮਹਾਂਪੁਰਖਾਂ ਨੇ ਕਿਰਪਾ ਕੀਤੀ, ਬਚਨ ਕੀਤਾ ਕਿ ਜਿਹੜਾ ਬੱਚਾ ਜਨਮ ਲਵੇਗਾ ਉਹਦਾ ਨਾਮ ਰੱਖ ਦੇਣਾ ਨਾਰਾਇਣ। ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਮ ਨਾਰਾਇਣ ਕਹਿਆ, ਛੇ ਪੁੱਤ ਜਾਏ ਬੇਸਵਾ, ਛੇ ਪੁੱਤਾਂ ਤੋਂ ਬਾਅਦ ਇਹ ਸੱਤਵਾਂ ਪੁੱਤਰ ਹੋਇਆ, ਇਹਦਾ ਨਾਮ ਰੱਖਤਾ ਨਾਰਾਇਣ। ਤਾਂ ਮਾਪਿਆਂ ਦਾ ਹਮੇਸ਼ਾ ਛੋਟੇ ਬੱਚੇ ਨਾਲ ਪਿਆਰ ਹੁੰਦਾ ਹੈ, ਇਸ ਬੱਚੇ ਨਾਲ ਬੜਾ ਪਿਆਰ ਕਰਦਾ ਹੈ, ਨਾਰਾਇਣ ਨਾਰਾਇਣ ਕਰਦਾ ਹੈ। ਤਾਂ ਕੋਈ ਸਮਾਂ ਆ ਗਿਆ, ਜਦੋਂ ਅੰਤ ਸਮਾਂ ਆਇਆ, ਜਮਦੂਤਾਂ ਨੂੰ ਵੇਖਿਆ ਤਾਂ ਦਿਲ ਕੰਬ ਗਿਆ। ਕਬੀਰ ਸਾਹਿਬ ਨੇ ਵੀ ਕਿਹਾ ਹੈ, ਕਬੀਰ ਜਮ ਕਾ ਹਿੰਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ ਤਿਨ ਲਿਓ ਅੰਚਲ ਲਾਏ। ਜਮਾਂ ਦਾ ਡੰਡਾ, ਜਮਾਂ ਦੀ ਮਾਰ ਸਹਿਣੀ ਬੜੀ ਔਖੀ ਹੈ। ਜਮਾਂ ਦੀ ਮਾਰ ਤੋਂ ਕੌਣ ਬਚਦਾ ਹੈ? ਜੋ ਨਾਮ ਜਪਦਾ ਹੈ, ਜੋ ਬਈ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ। ਤਾਂ ਜਦੋਂ ਜਮਾਂ ਨੂੰ ਵੇਖਿਆ ਤਾਂ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਨ ਲੱਗ ਗਿਆ, ਨਾਰਾਇਣ ਨਾਰਾਇਣ ਕਹਿੰਦੇ ਆ ਤਾਂ ਮੁਕਤ ਹੋ ਗਿਆ। ਜਮਦੂਤ ਨਾਰਾਇਣ ਦਾ ਨਾਂ ਛੱਡ ਕੇ ਭੱਜ ਗਏ ਤੇ ਦੇਵਤੇ ਲੈਣ ਵਾਸਤੇ ਆ ਗਏ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹਣਾ ਤੂੰ ਨਹਿ ਸਤਹਿ ਨਿਕਟ ਨਾ ਜਾਈ ਉਹ ਦੂਤ। ਨਾਮ ਤੋਂ ਨਾਮ ਜਪਣ ਵਾਲੇ ਦੇ ਨੇੜੇ ਜਮਦੂਤ ਵੀ ਨਹੀਂ ਆਉਂਦੇ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਸਾਰਾ ਸੰਸਾਰ ਜਗ ਜਾਣਦਾ ਸੀ ਕਿ ਅਜਾਮਲ ਇਹ ਜਿਹਾ ਪਾਪੀ, ਪਰ ਜਦੋਂ ਆਧਾਰ ਕੀਤਾ ਇੱਕ ਨਿਮਖ ਵਿੱਚ ਜਾਂ ਗਤ ਕੋ ਜੋਗੀ ਸੁਰ ਬਾਸ਼ਿਤ ਤੇ ਸੋ ਗਤ ਚਿਨਮੈ ਪਾਈ। ਨਾਮ ਨੇ ਅਜਾਮਲ ਦਾ ਆਧਾਰ ਕਰ ਦਿੱਤਾ। ਪਰ ਨਾਮ ਕਹਿੰਦੇ ਕਿਸ ਨੂੰ ਹਨ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਵਜਾਏ ਜੀ। ਨਾਮ ਕੀ ਹੈ? ਗੁਰੂ ਕਾ ਹੁਕਮ। ਜੋ ਗੁਰੂ ਹੁਕਮ ਕਰ ਰਹੇ, ਕੋਈ ਜ਼ਿਮੀਂਦਾਰ ਸੀ ਵਿਚਾਰਾ ਬੜਾ ਸਿੱਧਾ ਸਧਾਰਨ, ਬਹੁਤਾ ਦਿਮਾਗ ਨਹੀਂ ਸੀ, ਤਾਂ ਮਹਾਂਪੁਰਖਾਂ ਦੇ ਪਾਸ ਗਿਆ, ਘਰੋਂ ਦੁਖੀ ਹੋ ਗਿਆ, ਜਾ ਕੇ ਅਰਜ਼ ਕੀਤੀ, ਮਹਾਰਾਜ ਮੈਂ ਬੜਾ ਦੁਖੀ ਹਾਂ, ਕਿਰਪਾ ਕਰੋ ਮੇਰੇ ਤੇ। ਤਾਂ ਮਹਾਂਪੁਰਖ ਕਹਿਣ ਲੱਗੇ ਨਾਮ ਜਪਿਆ ਕਰ ਜੀ। ਕੀ ਨਾਮ ਜਪਾ? ਕਹਿਣ ਲੱਗੇ ਗੋਪਾਲ ਗੋਪਾਲ ਜਪਿਆ ਕਰ, ਸਤ ਵਚਨ। ਆਪਣੇ ਘਰ ਆ ਗਿਆ, ਬਾਹਰ ਖੇਤ ਵਿੱਚ ਰਹਿੰਦਾ ਹੈ, ਘਰੇ ਨਹੀਂ ਜਾਂਦਾ, ਰਾਤ ਦਿਨ ਗੋਪਾਲ ਗੋਪਾਲ ਜਪੀ ਜਾਂਦਾ ਹੈ। ਪਰ ਗੋਪਾਲ ਗੋਪਾਲ ਜਪਦਿਆਂ ਇਹ ਨਾਂ ਭੁੱਲ ਗਿਆ ਤੇ ਡਿਫਾਲ ਡਿਫਾਲ ਕਰਨ ਲੱਗ ਗਿਆ। ਪਰ ਅੰਦਰੋਂ ਸਿੱਧਾ ਜਦੋਂ ਕੋਈ ਸਮਾਂ ਲੰਘਿਆ, ਵਿਸ਼ਨੂੰ ਭਗਵਾਨ ਜੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਹਨ, ਲਕਸ਼ਮੀ ਸੇਵਾ ਕਰਦੀ ਹੈ, ਤਾਂ ਭਗਵਾਨ ਵਿਸ਼ਨੂੰ ਹੱਸ ਪਏ। ਬੇਨਤੀ ਕੀਤੀ, ਮਹਾਰਾਜ ਹੱਸਣ ਦਾ ਕਾਰਨ ਕੀ ਹੋਇਆ? ਕਹਿਣ ਲੱਗੇ ਲਕਸ਼ਮੀ, ਅੱਜ ਮੇਰੇ ਭਗਤ ਨੇ ਇੱਕ ਮੇਰਾ ਨਵਾਂ ਹੀ ਨਾਮ ਪਾਇਆ ਹੈ। ਨਵਾਂ ਹੀ ਨਾਮ? ਨਵਾਂ ਨਾਮ ਮਹਾਰਾਜ ਕਿਹੜਾ ਨਵਾਂ ਨਾਮ? ਗੋਪਾਲ ਜਪੀ ਜਾਂਦਾ ਹੈ, ਪਰ ਗੋਪਾਲ ਗੋਪਾਲ ਜਪਦਿਆਂ ਇਹ ਨਾਂ ਭੁੱਲ ਗਿਆ ਤੇ ਡਿਫਾਲ ਡਿਫਾਲ ਕਰਨ ਲੱਗ ਗਿਆ। ਪਰ ਅੰਦਰੋਂ ਸਿੱਧਾ ਹੈ, ਜਦੋਂ ਕੋਈ ਸਮਾਂ ਲੰਘਿਆ, ਵਿਸ਼ਨੂੰ ਭਗਵਾਨ ਜੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਹਨ, ਲਕਸ਼ਮੀ ਸੇਵਾ ਕਰਦੀ ਹੈ, ਤਾਂ ਭਗਵਾਨ ਵਿਸ਼ਨੂੰ ਹੱਸ ਪਏ। ਬੇਨਤੀ ਕੀਤੀ, ਮਹਾਰਾਜ ਹੱਸਣ ਦਾ ਕਾਰਨ ਕੀ ਹੋਇਆ? ਕਹਿਣ ਲੱਗੇ ਲਕਸ਼ਮੀ, ਅੱਜ ਮੇਰੇ ਭਗਤ ਨੇ ਇੱਕ ਮੇਰਾ ਨਵਾਂ ਹੀ ਨਾਮ ਪਾਇਆ ਹੈ। ਨਵਾਂ ਹੀ ਨਾਮ? ਨਵਾਂ ਨਾਮ ਮਹਾਰਾਜ ਕਿਹੜਾ ਨਵਾਂ ਨਾਮ? ਡਿਫਾਲ ਕਰਨ ਲੱਗ ਗਿਆ। ਪਰ ਅੰਦਰੋਂ ਸਿੱਧਾ ਹੈ, ਜਦੋਂ ਕੋਈ ਸਮਾਂ ਲੰਘਿਆ, ਵਿਸ਼ਨੂੰ ਭਗਵਾਨ ਜੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਹਨ, ਲਕਸ਼ਮੀ ਸੇਵਾ ਕਰਦੀ ਹੈ, ਤਾਂ ਭਗਵਾਨ ਵਿਸ਼ਨੂੰ ਹੱਸ ਪਏ। ਬੇਨਤੀ ਕੀਤੀ, ਮਹਾਰਾਜ ਹੱਸਣ ਦਾ ਕਾਰਨ ਕੀ ਹੋਇਆ? ਕਹਿਣ ਲੱਗੇ ਲਕਸ਼ਮੀ, ਅੱਜ ਮੇਰੇ ਭਗਤ ਨੇ ਇੱਕ ਮੇਰਾ ਨਵਾਂ ਹੀ ਨਾਮ ਪਾਇਆ ਹੈ। ਨਵਾਂ ਹੀ ਨਾਮ? ਨਵਾਂ ਨਾਮ ਮਹਾਰਾਜ ਕਿਹੜਾ ਨਵਾਂ ਨਾਮ ਹੈ? ਜੇ ਤੁਸੀਂ ਉਸ ਨਾਮ ਤੇ ਪ੍ਰਸੰਨ ਹੋਏ ਹੋ, ਨਾਮ ਜਪਣ ਵਾਲੇ ਤੇ ਖੁਸ਼ ਹੋ, ਤਾਂ ਮੈਨੂੰ ਵੀ ਉਸ ਭਗਤ ਦੇ ਦਰਸ਼ਨ ਕਰਾਓ। ਮੈਂ ਵੀ ਚਾਹੁੰਦੀ ਹਾਂ ਕਿ ਦਰਸ਼ਨ ਕਰਾਂ ਜਿਸ ਨੇ ਤੁਹਾਡਾ ਨਵਾਂ ਨਾਮ ਇੱਕ ਪਾਇਆ ਹੈ। ਕਹਿਣ ਲੱਗੇ ਕਰਾ ਦਿੰਦੇ। ਆ ਗਏ ਤਾਂ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ, ਮੈਂ ਨਹੀਂ ਜਾਣਾ, ਤੂੰ ਜਾ ਕੇ ਦਰਸ਼ਨ ਕਰਿਆ, ਪਰ ਕੋਈ ਜਦ ਵੀ ਨਾ ਕਰਨੀ, ਅਦਬ ਰੱਖਣਾ, ਕੋਈ ਐਸੀ ਗੱਲ ਨਹੀਂ ਕਰਨੀ। ਰੱਬ ਦਾ ਪਿਆਰਾ ਹੈ, ਨਾਮ ਜਪਣ ਵਾਲਾ ਹੈ, ਕਿਤੇ ਇਹ ਨਾ ਸਵਾਰ ਕਰਨਾ ਤੇ ਕੋਈ ਕਰਾਮਾਤ ਦਿਖਾਵੋ, ਕਿਉਂਕਿ ਕਰਾਮਾਤ ਦਿਖਾਉਣੀ ਕਹਿਰ ਦਾ ਨਾਮ ਹੈ। ਮਹਾਂਪੁਰਖਾਂ ਨੂੰ ਮਹਾਂਪੁਰਖਾਂ ਦੀ ਪ੍ਰੀਖਿਆ ਲੈਣੀ ਤਾਂ ਵੀ ਬੜਾ ਔਖਾ ਹੁੰਦਾ ਹੈ। ਮਹਾਂਪੁਰਖਾਂ ਨੂੰ ਇਉਂ ਨਹੀਂ ਕਹਿਣਾ ਕਿ ਕੋਈ ਕਰਾਮਾਤ ਦਿਖਾਓ, ਅਸੀਂ ਤਾਂ ਹੀ ਮੰਨਾਂਗੇ। ਜੇ ਕੋਈ ਪ੍ਰੀਖਿਆ ਲਵੇਗਾ ਤਾਂ ਮਹਾਂਪੁਰਖ ਦਾ ਨਾਮ ਦੇ ਸਦਕੇ ਗੁਰੂ ਦੀ ਮਿਹਰ ਨਾਲ ਉਹ ਪ੍ਰੀਖਿਆ ਵਿੱਚ ਪੂਰੇ ਹੋ ਜਾਣਗੇ, ਪੂਰੇ ਉਤਰਨਗੇ। ਪਰ ਜਦੋਂ ਤੇਰੀ ਪ੍ਰੀਖਿਆ ਹੋਵੇਗੀ ਫਿਰ ਫੇਲ ਹੋ ਜਾਵੇਗਾ। ਇਸ ਕਰਕੇ ਮਿਹਰ ਹੀ ਮੰਗਣੀ ਹੈ, ਰਜਾ ਵਿੱਚ ਰਹਿਣਾ ਹੈ। ਇਹ ਸਾਰੀਆਂ ਗੱਲਾਂ ਸਮਝਾਈਆਂ, ਦਰਸ਼ਨ ਕਰਿਆ ਤੇ ਨਾਮ ਵੀ ਸੁਣਿਆ। ਭਗਵਾਨ ਤਾਂ ਬਹਿ ਗਏ ਇੱਕ ਖੂਹ ਵਿੱਚ, ਇਕੱਠਾ ਹੋਇਆ ਖੂਹ ਸੀ, ਨੀਵੀਂ ਜਗ੍ਹਾ ਸੀ। ਕਹਿਣ ਲੱਗੇ ਅਸੀਂ ਇੱਥੇ ਬਹਿੰਦੇ ਹਾਂ ਤੇ ਤੂੰ ਜਾ ਕੇ ਦਰਸ਼ਨ ਕਰਿਆ, ਫਲਾਨੀ ਜਗ੍ਹਾ ਤੇ ਹਨ। ਅੱਗੇ ਉਹ ਜ਼ਿਮੀਂਦਾਰ ਸੀ ਵਿਚਾਰਾ ਅਨਪੜ੍ਹ, ਗੋਪਾਲ ਗੋਪਾਲ ਤਾਂ ਭੁੱਲ ਗਿਆ ਤੇ ਡਫਾਲ ਡਫਾਲ ਕਰੀ ਜਾਂਦਾ। ਜਾ ਕੇ ਦਰਸ਼ਨ ਕੀਤੇ, ਬੇਨਤੀ ਕੀਤੀ, ਮਹਾਰਾਜ ਮਹਾਂਪੁਰਖੋ ਇਹ ਕਿਹਦਾ ਨਾਮ ਜਪਦੇ ਹੋ? ਪਹਿਲਾਂ ਤਾਂ ਬੋਲਿਆ ਨਹੀਂ। ਜਦੋਂ ਬਹੁਤੀ ਵਾਰ ਪੁੱਛਿਆ, ਕਿਉਂਕਿ ਜ਼ਿਮੀਂਦਾਰ ਰੱਖਿਆ ਪਿਆ ਸੀ ਕਿ ਇੰਨਾ ਚਿਰ ਹੋ ਗਿਆ ਨਾਮ ਜਪਦਿਆਂ ਨੂੰ, ਹਜੇ ਭਗਵਾਨ ਨਹੀਂ ਆਇਆ, ਬੜਾ ਆਕਿਆ ਹੋਇਆ ਸੀ। ਜਦੋਂ ਲਕਸ਼ਮੀ ਨਾ ਹੀ ਪੁੱਛਣੋਂ ਹਟੀ ਤੇ ਕਹਿਣ ਲੱਗਾ, ਮੈਂ ਨਾਮ ਜਪਦਾ ਤੇਰੇ ਖਸਮ ਦਾ, ਕਿਉਂਕਿ ਜ਼ਿਮੀਂਦਾਰਾਂ ਦੀ ਬੋਲੀ ਇਹੀ ਜੀ ਹੈ। ਤਾਂ ਸੁਣ ਲਿਆ ਕਰੋ ਆਪਣੇ ਗੁਰਦਿਆਲ ਸਿੰਘ ਤੋਂ, ਜਥੇਦਾਰ ਤੋਂ, ਤੁਹਾਨੂੰ ਪਤਾ ਹੀ ਹੈ ਨਾ, ਕੋਈ ਸਾਖੀ ਨਹੀਂ ਜਿਹੜੀ ਸਾਹਮਣੇ ਮਿਸਾਲ ਹੋਵੇ, ਕਹਿਵੇ ਕੋ ਸੋਭਾ ਨਹੀਂ। ਤਾਂ ਹੁਣ ਸਾਲ ਦੋ ਸਾਲ ਹੋਵੇ, ਕਹਿੰਦਾ ਹੁਣ ਮੈਂ ਚੁੱਪ ਹੀ ਰਹਿੰਦਾ। ਮੈਂ ਕਿਹਾ ਵੀ ਚੁੱਪ ਤਾਂ ਜ਼ਰੂਰ ਰਹਿ, ਪਰ ਇੱਕ ਵਾਰੀ ਖੜਾ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਰਿਹਾ ਕਰ, ਕਿਉਂਕਿ ਤੈਨੂੰ ਵੇਖ ਕੇ ਲੋਕਾਂ ਨੂੰ ਖੁਸ਼ੀ ਆ ਜਾਂਦੀ ਹੈ। ਹੁਣ ਜੇ ਤੂੰ ਨਾ ਬੋਲੇਗਾ ਤੇਰੀਆਂ ਪਿਛਲੀਆਂ ਗੱਲਾਂ ਯਾਦ ਆ ਕੇ ਵੀ ਖੁਸ਼ੀ ਪੈਦਾ ਹੋ ਜਾਂਦੀ ਹੈ। ਸੀ ਉਹ ਅੱਕਿਆ ਹੋਇਆ ਜ਼ਿਮੀਂਦਾਰ, ਕਹਿਣ ਲੱਗਾ ਮੈਂ ਨਾਮ ਜਪਦਾ ਤੇਰੇ ਖਸਮ ਦਾ। ਲਕਸ਼ਮੀ ਕਹਿਣ ਲੱਗੀ, ਉਹ ਬੈਠਾ ਕਿੱਥੇ ਹੈ, ਹੈ ਕਿੱਥੇ? ਕਹਿਣ ਲੱਗਾ ਟੱਠੇ ਖੂਹ ਵਿੱਚ। ਉਹ ਜ਼ਿਮੀਂਦਾਰ ਨੇ ਤਾਂ ਆਪਣੇ ਸੁਭਾਅ ਦੇ ਮੁਤਾਬਕ ਛੋਟੇ ਸਿੱਧ ਗੱਲ ਕੀਤੀ, ਬਸ ਨਮਸਕਾਰ ਕੀਤੀ। ਭਗਵਾਨ ਤੁਹਾਡਾ ਭਗਤ ਬੜਾ ਪੂਰਨ ਭਗਤ ਹੈ, ਅੰਤਰਜਾਮੀ ਹੈ। ਇਤਨੀ ਅੰਤਰਜਾਮਤਾ? ਤਾਂ ਭਗਵਾਨ ਕਹਿਣ ਲੱਗੇ, ਤੈਨੂੰ ਕਿਵੇਂ ਪਤਾ ਲੱਗਿਆ ਅੰਤਰਜਾਮੀ ਹੈ? ਉਹ ਗੁੱਸੇ ਨਹੀਂ ਬੋਲਦਾ ਹੈ। ਪਰ ਕਹਿਣ ਲੱਗੀ, ਮਹਾਰਾਜ ਜੋ ਗੱਲ ਕਹੀ ਉਹ ਪੂਰੀ ਕਹੀ ਹੈ। ਮੈਂ ਪੁੱਛਿਆ ਸੀ ਤੂੰ ਕਿਹਦਾ ਨਾਮ ਜਪਦਾ ਹੈ, ਕਹਿੰਦਾ ਤੇਰੇ ਖਸਮ ਦਾ। ਮੈਂ ਕਿਹਾ ਮੇਰਾ ਖਸਮ ਕਿੱਥੇ ਹੈ? ਕਹਿਣ ਲੱਗਾ ਟੱਠੇ ਖੂਹ ਵਿੱਚ। ਕੀ ਵਿਚਾਰਾ ਸਿੱਧਾ ਸਾਧਾ! ਭਗਵਾਨ ਪ੍ਰਸੰਨ ਹੋਏ, ਉਸ ਜ਼ਿਮੀਂਦਾਰ ਨੂੰ ਦਰਸ਼ਨ ਦਿੱਤੇ, ਕਿਉਂਕਿ ਬਹੁਤਾ ਜੇ ਕੋਈ ਵਿਰਾਗ ਦੀਆਂ ਸਾਥੀਆਂ ਹਨ ਉਹ ਵੀ ਚੰਗੀਆਂ ਹਨ, ਪਰ ਹੱਸਣ ਵਾਲੀ ਵੀ ਚਾਹੀਦੀ ਹੈ। ਪਰ ਇਹਦਾ ਭਾਵ ਬੜਾ ਉੱਚਾ ਹੈ। ਮਤਲਬ ਭਾਵ ਤਾਂ ਇਹ ਹੈ ਕਿ ਨਾਮ ਹੀ ਹੁਕਮ ਹੈ। ਜੇ ਮਹਾਂਪੁਰਖਾਂ ਨੇ ਕਿਹਾ ਸੀ ਬਾਲਮੀਕ ਨੂੰ ਕਿ ਮਰਾਂ ਮਰਾਂ ਜਪੀ ਜਾ, ਉਹਦਾ ਰਾਮ ਰਾਮ ਬਣ ਗਿਆ। ਅਸੀਂ ਨਾਮ ਉਹ ਜਪਣਾ ਜੋ ਸਾਡੇ ਗੁਰੂ ਦਾ ਹੁਕਮ ਹੈ। ਸਾਡਾ ਨਾਮ ਕੀ ਹੈ? ਸਾਡਾ ਨਾਮ ਹੈ ਵਾਹਿਗੁਰੂ ਸ਼ਬਦ। ਭਾਈ ਸਾਹਿਬ ਦਾ ਫਰਮਾਨ ਹੈ ਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਮੂਲ ਮੰਤਰ ਹੈ ਸਾਡਾ ਪਹਿਲੀ ਪੌੜੀ, ਬਸ ਇਹ ਸਾਡਾ ਨਾਮ ਹੈ ਜੋ ਸਾਡੇ ਗੁਰੂ ਸਾਨੂੰ ਕਹਿ ਗਏ ਹਨ। ਤੇ ਹੁਣ ਨਾਮ ਤਾਂ ਹੋਰ ਵੀ ਬਥੇਰੇ ਮਿਲਦੇ ਹਨ, ਇਹ ਵੀ ਤਾਂ ਸਾਨੂੰ ਭੁਲੇਖਾ ਹੈ ਨਾ। ਕਿਸੇ ਨੂੰ ਕਹੀਦਾ ਜੀ ਅੰਮ੍ਰਿਤ ਛਕ ਲਵੋ, ਕਹਿਣ ਲੱਗੇ ਜੀ ਅੰਮ੍ਰਿਤ ਕਿਵੇਂ ਛਕੀਏ, ਅਸੀਂ ਤਾਂ ਫਲਾਣੇ ਸੰਤਾਂ ਤੋਂ ਨਾਮ ਲਿਆ ਹੈ। ਨਾਮ ਇੱਕ ਹੀ ਹੁੰਦਾ ਹੈ, ਫਿਰ ਨਾਮ ਲੈਂਦੇ ਕਿਵੇਂ ਹਨ? ਕੰਨਾਂ ਵਿੱਚ, ਕੋਲੇ ਕੋਈ ਨਹੀਂ, ਘਰ ਵਾਲੇ ਨੂੰ ਇਹ ਹੁਕਮ ਹੈ ਘਰ ਵਾਲੀ ਨੂੰ ਨਹੀਂ ਦੱਸਣਾ, ਤੇ ਘਰ ਵਾਲੀ ਨੂੰ ਇਹ ਆਗਿਆ ਹੈ ਨਾਮ ਜਪਣਾ, ਆਪਣੇ ਪਤੀ ਨਾਲ ਗੱਲ ਨਹੀਂ ਕਰਨੀ ਕਿ ਮੈਨੂੰ ਨਾਮ ਕਿਹੜਾ ਮਿਲਿਆ। ਤਾਂ ਬਾਬਾ ਜੀ ਕਹਿੰਦੇ ਸਨ ਬਈ ਫਿਰ ਚੋਰੀ ਦਾ ਮਾਲ ਹੋਵੇਗਾ। ਘਰ ਵਾਲੀ ਤੇ ਘਰ ਵਾਲੀ, ਘਰ ਵਾਲੇ ਤੇ ਘਰ ਵਾਲੀ ਦਾ ਸੰਬੰਧ ਕਿੰਨਾ ਵੱਡਾ ਦੱਸਿਆ ਹੈ। ਇਸ ਜੋਤ ਮੂਰਤੀ ਤਨ ਪਰ ਕਹੀ ਹੈ, ਤਾਂ ਗੁਰੂ ਕੇ ਤਾਂ ਇਉਂ ਕਹਿੰਦੇ ਨੇ ਕਿ ਦੋ ਮੂਰਤਾਂ ਹਨ ਪਰ ਜੋਤ ਉਹਨਾਂ ਦੀ ਇੱਕ ਹੈ। ਤਾਂ ਹੁਣ ਸੋਚਣਾ ਚਾਹੀਦਾ ਨਾਮ ਦੇਣ ਵਾਲਿਆਂ ਨੂੰ ਕਿ ਜੇ ਉਹ ਲੁਕੋ ਕਰਦੇ ਹਨ। ਲੜਾਈਆਂ ਤਾਂ ਸਾਡੀਆਂ ਘਰ ਵਿੱਚ ਅੱਗੇ ਨਹੀਂ ਮੁੱਕਦੀਆਂ, ਬਣਦੀ ਹੈ ਕਿਸੇ ਦੀ ਨਹੀਂ ਬਣਦੀ। ਘਰ ਵਾਲੇ ਤੇ ਘਰ ਵਾਲੀ ਦਾ ਝਗੜਾ ਅੱਗੇ ਨਹੀਂ ਮੁੱਕਦਾ, ਆਹ ਲੜਾਈ ਹੋਰ ਪਾ ਦਿੰਦੇ ਹਨ। ਇਹ ਲੜਾਈ ਵਾਲੀ ਗੱਲ ਹੈ, ਇਹੋ ਜਿਹਾ ਨਾਮ ਨਹੀਂ। ਗੁਰੂ ਮਹਾਰਾਜ ਨੇ ਤਾਂ ਬਾਣੀ ਚਾਰਤੀ ਹੈ, ਕੋਈ ਲੁਕੋ ਛਪਾ ਕੇ ਨਾਮ ਨਹੀਂ ਦਿੱਤਾ। ਸਾਰੀ ਦੁਨੀਆਂ ਨੂੰ ਇੱਕ ਬੰਦੇ ਨੂੰ ਨਹੀਂ ਕਿਹਾ। ਸੱਚੀ ਚੀਜ਼ ਹੈ ਕਹਾਵਤ ਹੈ ਨਾ, ਹੋਵੇ ਸੱਚ ਤੇ ਕੋਠੇ ਤੇ ਚੜ੍ਹ ਕੇ ਨੱਚ। ਨਹੀਂ, ਜਿਹੜੇ ਚੋਰ ਹਨ ਉਹੀ ਲੁਕਦੇ ਹਨ। ਗੁਰੂ ਮਹਾਰਾਜ ਨੇ ਤਾਂ ਇਹ ਬਚਨ ਕੀਤਾ ਹੈ ਭਾਈ ਸਾਚ ਕਹੋ ਸੁਣ ਲਿਓ ਸਭ ਹੈ। ਕੱਲਿਆਂ ਨੂੰ ਨਹੀਂ ਅੰਦਰ ਵਾੜ ਕੇ ਕਿਹਾ, ਨਹੀਂ ਸਾਰਿਆਂ ਨੂੰ ਕਿਹਾ ਕਿ ਸੁਣ ਲਓ। ਕੋਈ ਇਉਂ ਨਾ ਕਹੇ ਕਿ ਸਾਨੂੰ ਪਤਾ ਨਹੀਂ ਲੱਗਿਆ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਕਰੇ ਕੋਈ ਕੋਈ ਗਾਵੈ ਕੋ ਹੁਣ ਹਰ ਨਾਮਾ ਚਿੱਤ ਲਾਏ। ਇਸ ਕਰਕੇ ਨਾਮ ਉਹੀ ਹੈ ਜੋ ਗੁਰੂ ਦਾ ਹੁਕਮ ਹੈ। ਬਸ ਉਸ ਨਾਮ ਨੂੰ ਜੇ ਜਪਾਂਗੇ ਨਾ, ਫਿਰ ਵਈ ਇਹ ਦਰਗਾਹੀ ਹੁਕਮ ਹੈ, ਇਹ ਬਾਣੀ ਨਿਰੰਕਾਰ ਦੀ ਹੈ, ਇਹ ਕਿਸੇ ਬੰਦੇ ਦੀ ਬਾਣੀ ਨਹੀਂ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ, ਦਰਗਾਹ ਵਿੱਚੋਂ ਆਈ ਹੋਈ ਬਾਣੀ। ਤਿੰਨ ਕਾਲ ਬਾਣੀ ਸੱਤ ਹੈ ਕਿ ਨਾਮ ਦੇ ਨਾਲ ਸਾਡਾ ਆਧਾਰ ਹੋਣਾ ਹੈ, ਨਾਮ ਜਪਣਾ ਹੈ ਮਨ ਕਰਕੇ, ਤੇ ਨਾਮ ਜਪਣਾ ਹੈ ਆਪਣੇ ਗੁਰੂ ਦਾ। ਜੋ ਗੁਰੂ ਕਹਿ ਦੇਵੇ ਉਹ ਸਾਡਾ ਨਾਮ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾ ਮਲ ਉਧਰਿਓ, ਤੇ ਗਨਕਾ ਹੁੰਗਤ ਪਾਈ। ਗਨਕਾ ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਕਿਤਨੇ ਪਾਪ ਕੀਤੇ ਹਨ, ਬਸ ਪਾਪਾਂ ਦੇ ਨਾਲ ਭਰੀ ਪਈ ਹੋਈ। ਕਿਤਨੇ ਪਾਪ ਹਨ ਗਲ ਤੱਕ, ਪੈਰ ਦੇ ਅੰਗੂਠੇ ਤੋਂ ਲੈ ਕੇ ਗਲ ਤੱਕ ਪਾਪ ਹੀ ਪਾਪ ਹਨ, ਕੰਮ ਹੀ ਪਾਪਾਂ ਵਾਲੇ ਹਨ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਮਹਾਂਪੁਰਖ ਆਏ ਸੀ ਸਿੱਖਿਆ ਮੰਗਣ ਵਾਸਤੇ। ਪੈਣ ਲੱਗੀ ਬਾਰਿਸ਼, ਸਰਦੀ ਦੀ ਮੌਸਮ ਸੀ, ਤਾਂ ਮਹਾਂਪੁਰਖਾਂ ਨੇ ਸੋਚਿਆ ਕਿ ਕੋਈ ਚਿਰ ਠਹਿਰ ਜਾਵਾਂ, ਜਦੋਂ ਬਾਰਿਸ਼ ਹਟ ਜਾਵੇਗੀ ਉਦੋਂ ਭਿੱਖਿਆ ਮੰਗ ਕੇ ਆਪਣੀ ਕੁਟੀਆ ਨੂੰ ਚਲਿਆ ਜਾਵਾਂਗਾ। ਉਹ ਬੇਸਵਾ ਦੇ ਚਵਾਰਾ ਉੱਪਰ ਸੀ, ਥੱਲੇ ਬਰਾਂਡੇ ਵਿੱਚ ਖੜ ਗਏ। ਪਰ ਮਹਾਂਪੁਰਖਾਂ ਨੂੰ ਕੋਈ ਨਹੀਂ ਪਤਾ ਕਿ ਇਹਦੇ ਉੱਪਰ ਇੱਕ ਬੇਸਵਾ ਵਸਦੀ ਹੈ। ਖੜੇ ਹਨ, ਬਿਰਤੀ ਲੱਗੀ ਹੈ ਨਿਰੰਕਾਰ ਨਾਲ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਲੱਗੀ ਹੋਈ ਹੈ, ਵਾਹਿਗੁਰੂ ਦਾ ਜਾਪ ਕਰ ਰਹੇ ਹਨ। ਆਵਾਜ਼ ਸੁਣੀ, ਗੋਲੀ ਨੂੰ ਭੇਜਿਆ ਕਿ ਵੇਖ ਕੌਣ ਹੈ, ਦੱਸਿਆ ਕਿ ਕੋਈ ਮਹਾਂਪੁਰਖ ਹਨ, ਕੋਈ ਫਕੀਰ ਹੈ, ਇਹਦੇ ਵੀ ਭਾਗ ਜਾਗਦੇ ਹਨ, ਭਾਗ ਜਾਗੇ ਹਨ, ਕੋਈ ਮਨ ਚੰਗਾ ਕਰਨਾ ਬਣ ਗਿਆ ਕਿ ਸਾਰੀ ਜ਼ਿੰਦਗੀ ਤਾਂ ਪਾਪ ਕੀਤੇ, ਆਹ ਸਮਾਂ ਮਿਲਿਆ। ਥੱਲੇ ਉਤਰੀ ਬੇਨਤੀ ਕੀਤੀ, ਮਹਾਰਾਜ ਉੱਪਰ ਚੱਲੋ, ਆਰਾਮ ਕਰੋ, ਆਰਾਮ ਕਰੋ, ਆਪ ਤੁਹਾਨੂੰ ਤੁਹਾਡੀ ਮੈਂ ਸੇਵਾ ਕਰਾਂ। ਮਹਾਂਪੁਰਖਾਂ ਨੇ ਨੈਣ ਖੋਲੇ, ਇੱਕ ਮਾਤਾ ਖੜੀ ਹੱਥ ਜੋੜੀ, ਪਰ ਮਹਾਂਪੁਰਖਾਂ ਦੀ ਦ੍ਰਿਸ਼ਟੀ ਵਿੱਚ ਮਹਾਂਪੁਰਖਾਂ ਨੂੰ ਕੋਈ ਨਹੀਂ ਪਤਾ ਕਿ ਇਹ ਬੇਸਵਾ ਹੈ। ਪਰ ਮਹਾਂਪੁਰਖ ਵੀ ਕਿਸੇ ਦੇ ਭੇਜੇ ਹੋਏ ਜਾਂਦੇ ਹਨ। ਉੱਪਰ ਚਲੇ ਗਏ, ਸੇਕ ਕੀਤਾ, ਸਰਦੀ ਦੂਰ ਹੋ ਗਈ, ਪ੍ਰਸ਼ਾਦ ਛਕਾਇਆ ਤਾਂ ਮਹਾਂਪੁਰਖ ਲੇਟ ਗਏ, ਤਾਂ ਸਾਰੀ ਰਾਤ ਬੈਠ ਕੇ ਮਹਾਂਪੁਰਖਾਂ ਦੇ ਚਰਨ ਘੁੱਟਦੀ ਰਹੀ, ਉਹ ਪਾਪਾਂ ਨੂੰ ਯਾਦ ਕਰ ਕਰਕੇ ਰੋਂਦੀ ਰਹੀ। ਬਾਬਾ ਜੀ ਕਹਿੰਦੇ ਸਮਝ, ਅੰਮ੍ਰਿਤ ਵੇਲੇ ਜਾ ਕੇ ਨਿਤ ਨੇਮ ਕਰੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਨਾਲੇ ਯਾਦ ਕਰੋ ਕਿ ਮੈਂ ਪਾਪ ਕੀਤੇ ਨੂੰ, ਫਿਰ ਉਹਨਾਂ ਨੂੰ ਯਾਦ ਕਰਕੇ ਰੋਵੋ, ਪਛਤਾਵੋ ਕਿ ਅੱਗੇ ਨੂੰ ਨਹੀਂ ਕਰਾਂਗਾ, ਨਾ ਗੁਰੂ ਨਾਨਕ ਦੇ ਗੁਣ ਗਾਓ ਤਾਂ ਪਾਪ ਬਖਸ਼ੇ ਜਾਣਗੇ। ਤਾਂ ਮਹਾਂਪੁਰਖ ਅੰਮ੍ਰਿਤ ਵੇਲਾ ਹੋਇਆ, ਇਸ ਨੂੰ ਤਾਂ ਆ ਗਈ ਨੀਂਦ, ਤੇ ਮਹਾਂਪੁਰਖ ਜਦੋਂ ਉੱਠੇ ਆਪਣੇ ਨਿਯਮ ਅਨੁਸਾਰ ਬਾਹਰ ਚਲੇ ਗਏ। ਪਰ ਐਸਾ ਪਿਆਰ ਜਾਗਿਆ, ਐਸਾ ਬਰਾਗ ਲੱਗਿਆ ਇੱਕ ਮਹਾਂਪੁਰਖਾਂ ਦੇ ਦਰਸ਼ਨ ਕਰਨ ਨਾਲ, ਇਹ ਨਿਸ਼ਾਨੀ ਹੁੰਦੀ ਹੈ। ਬਾਬਾ ਜੀ ਕਹਿੰਦੇ ਸਨ, ਮਹਾਂਪੁਰਖਾਂ ਦਾ ਜਦੋਂ ਮੇਲ ਹੁੰਦਾ ਹੈ ਨਾ ਬੰਦੇ ਨੂੰ, ਮਹਾਂਪੁਰਖਾਂ ਦੀ ਇਹ ਨਿਸ਼ਾਨੀ ਹੈ, ਨਾਮ ਜਪਣ ਵਾਲਾ ਜਦੋਂ ਮਿਲੇਗਾ ਤਾਂ ਜਗਿਆਸੂ ਨੂੰ ਉਸ ਵੇਲੇ ਆਪਣੇ ਪਾਪ ਕੀਤੇ ਅੱਖਾਂ ਦੇ ਸਾਹਮਣੇ ਆ ਜਾਣਗੇ, ਇਹ ਨਿਸ਼ਾਨੀ ਹੈ। ਬਸ ਉਸ ਦਿਨ ਤੋਂ ਇਹ ਗਣਕਾ ਪਾਪ ਕਰਨੋਂ ਹਟ ਗਈ, ਇਹ ਵੀ ਨਾਮ ਜਪਣ ਲੱਗ ਗਈ। ਨਾਮ ਜਪਦਿਆਂ ਜਪਦਿਆਂ ਕੋਈ ਦਿਨ ਆਇਆ ਤਾਂ ਇਹਦਾ ਵੀ ਆਧਾਰ ਹੋ ਗਿਆ। ਇਹ ਜੇ ਪਾਪੀ, ਇਹ ਜੇ ਗੁਨਾਹ ਕਰਨ ਵਾਲੇ ਸਤਿਗੁਰੂ ਜੀ ਫਰਮਾਉਣ ਕਿ ਉਹਨਾਂ ਦਾ ਆਧਾਰ ਹੋ ਗਿਆ ਹੈ ਨਾਮ ਨਾਲ, ਨਾਮ ਤਰੀਕ ਆਧਾਰੇ ਤੇ ਭਗਤਾਂ ਸੰਸਥਾ ਕੌਣ, ਤੇ ਜਿਹੜੇ ਨਾਮ ਤਰੀਕ ਸਨ ਉਹਨਾਂ ਦਾ ਵੀ ਆਧਾਰ ਹੋ ਗਿਆ। ਜਿਹੜੇ ਪਿਆਰ ਨਾਲ ਭਗਤੀ ਕਰਦੇ ਉਹਨਾਂ ਨੂੰ ਕੀ ਸੰਸਥਾ ਹੈ, ਉਹਨਾਂ ਨੂੰ ਕੀ ਫਿਕਰ ਹੈ ਕਿ ਸਾਡਾ ਆਧਾਰ ਨਹੀਂ ਹੋਵੇਗਾ। ਬਾਬਾ ਜੀ ਕਹਿੰਦੇ ਸਨ, ਭਾਈ ਸਿੱਖ ਅੰਮ੍ਰਿਤ ਪਾਨ ਕਰੇ, ਨਿਤ ਨੇਮ ਕਰੇ, ਨਿਤ ਨੇਮ ਨਾ ਛੱਡੇ ਤਾਂ ਉਹ ਨਰਕਾਂ ਨੂੰ ਨਹੀਂ ਜਾਵੇਗਾ, ਉਹਦੇ ਨੇੜੇ ਜਮਦੂਤ ਨਹੀਂ ਆਵੇਗਾ। ਪਰ ਨਿਤ ਨੇਮ ਕਰੇ ਤਾਂ ਵੀ ਹੈ ਨਾ, ਇਹ ਅੰਮ੍ਰਿਤ ਛਕੇ ਤਾਂ ਵੀ ਹੈ ਨਾ, ਇਹ ਕਮਾਈ ਦੀਆਂ ਗੱਲਾਂ ਹਨ। ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਕੀਤਾ ਹੈ, ਪਰ ਕਮਾਈ ਅਸੀਂ ਆਪ ਕਰਨੀ ਹੈ। ਇਹ ਮਿਸਾਲਾਂ ਦੇ ਕੇ ਆਪ ਮਹਾਰਾਜ, ਪੰਜਵੇਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਹਨ ਕਿ ਜਾਂ ਕੋ ਸਿਮਰ ਅਜਾ ਮਲ ਉਦੇ ਗਣਕਾ ਹੁੰਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਪੰਜਾਂ ਪਾਣੀਆਂ ਦੀ ਘਰਵਾਲੀ ਦ੍ਰੋਪਦੀ, ਇਹਨੇ ਵੀ ਨਾਮ ਨੂੰ ਕ੍ਰਿਸ਼ਨ ਮਹਾਰਾਜ ਨੂੰ ਯਾਦ ਕੀਤਾ, ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਫਿਰ ਕ੍ਰਿਸ਼ਨ ਮਹਾਰਾਜ ਨੇ ਇਹਦੇ ਪੜਦੇ ਕੱਜੇ, ਲਗਨ ਨਹੀਂ ਹੋਣ ਦਿੱਤਾ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ। ਮਹਾਰਾਜ ਕਹਿੰਦੇ ਕਿ ਇਹਨਾਂ ਨੂੰ ਦੇਖ ਕੇ ਕਹੋ ਨਾਨਕ ਮੈਂ ਇਹੀ ਭਰੋਸਾ ਤੇ ਗਹੀ ਆਨ ਸਰਨਾਈ, ਮੈਨੂੰ ਵੀ ਭਰੋਸਾ ਹੈ ਕਿ ਜਿਵੇਂ ਇਹਨਾਂ ਦਾ ਆਧਾਰ ਹੋਇਆ ਉਵੇਂ ਮੇਰਾ ਵੀ ਹੋਵੇਗਾ। ਕਿੱਡਾ ਉੱਤਮ ਉਪਦੇਸ਼ ਹੈ, ਅਸੀਂ ਭਰੋਸਾ ਨਹੀਂ ਨਾ ਕਰਦੇ, ਯਕੀਨ ਨਹੀਂ ਨਾ ਲਿਆਉਂਦੇ ਮਹਾਰਾਜ ਭਰੋਸੇ ਨਾ ਕਹਿੰਦੇ ਨੇ ਕਿ ਅਸੀਂ ਇਹੀ ਭਰੋਸਾ ਚੱਕਿਆ ਹੈ, ਗੁਰੂ ਦੀ ਚਰਨ ਸਰਨ ਲਈ ਹੈ ਤੇ ਨਾਮ ਨਾਲ ਸਾਡੀ ਵੀ ਕਲਿਆਣ ਹੋਵੇ। ਤਾਂ ਨਾਮ ਬੜੀ ਉੱਚੀ ਦਾਤ ਹੈ, ਬਸ ਨਾਮ ਹੈ ਗੁਰੂ ਕਾ ਹੁਕਮ। ਆਓ ਭਾਗ ਜਾਗੇ ਹਨ ਜੋ ਵੀ ਗੁਰੂ ਕੀ ਸੰਗ ਮਾਈ ਭਾਈ ਗੁਰੂ ਕੇ ਦਰਬਾਰ ਵਿੱਚ ਆਏ ਹੋਣ ਤਾਂ ਯਕੀਨ ਕਰ ਲੋ, ਵਿਸ਼ਵਾਸ ਰੱਖੋ ਕਿ ਨਾਮ ਤੋਂ ਬਿਨਾਂ ਸੁਖ ਵੀ ਨਹੀਂ, ਨਾਮ ਤੋਂ ਬਿਨਾਂ ਭਾਈ ਸਾਡੀ ਆਤਮਾ ਦਾ ਆਤਮਾ ਦੀ ਕਲਿਆਣ ਵੀ ਨਹੀਂ ਹੋਣੀ। ਨਾਮ ਜ਼ਰੂਰ ਜਪਿਆ ਕਰੋ, ਫਿਰ ਗੁਰੂ ਤੋਂ ਨਾਮ ਲੈ ਕੇ ਗੁਰੂ ਕਾ ਨਾਮ ਗੁਰੂ ਕਾ ਹੁਕਮ ਅੰਮ੍ਰਿਤ ਛਕਣਾ, ਇਹ ਸਭ ਤੋਂ ਪਹਿਲਾਂ ਹੁਕਮ ਹੈ। ਇਹ ਹੁਕਮ ਮੰਨੀਏ ਫਿਰ ਉਪਦੇਸ਼ ਮਿਲੇਗਾ ਪੰਜਾਂ ਪਿਆਰਿਆਂ ਤੋਂ। ਬਾਣੀ ਯਾਦ ਹੈ ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸਾਹਿਬ ਦਾ ਜਾਪ ਕਰੋ। ਕੋਈ ਹਿੰਦੂ ਭਾਈ ਹੈ ਰਾਮ ਰਾਮ ਦਾ ਜਾਪ ਕਰੇ, ਪਰ ਜਿਹੜੇ ਚੋਰੀ ਦੇ ਮੰਤਰ ਉਹਨਾਂ ਤੋਂ ਬਚ ਕੇ ਰਹੋ। ਸਾਡਾ ਨਾਮ ਇਹ ਵਾਹਿਗੁਰੂ ਸ਼ਬਦ ਮੂਲ ਮੰਤਰ ਸਾਡਾ ਪਹਿਲੀ ਪੌੜੀ। ਕੋਈ ਹਿੰਦੂ ਭਾਈ ਹੈ ਰਾਮ ਰਾਮ ਜਪੇ ਉਹਨਾਂ ਦਾ ਨਾਮ ਹੈ, ਹਰੇ ਕ੍ਰਿਸ਼ਨ ਕਹੇ ਉਹਨਾਂ ਦਾ ਨਾਮ ਹੈ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਕਰੇ ਉਹਨਾਂ ਦਾ ਨਾਮ ਹੈ। ਬਸ ਹੁਕਮ ਹੀ ਨਾਮ ਹੈ, ਇਹ ਹੁਕਮ ਨੂੰ ਮੰਨੀਏ, ਨਿਤ ਨੇਮ ਕਰੀਏ ਤੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਆਪਣੇ ਬਿਹਾਰ ਤੇ ਬਿਹਾਰਾਂ ਵਿੱਚੋਂ ਸਮਾਂ ਮਿਲੇ ਭਲੇ ਪੁਰਸ਼ਾਂ ਦੀ ਸੰਗਤ ਕਰੋ। ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਗੁਰੂ ਦੀ ਮਿਹਰ ਦਾ ਸਦਕਾ ਮਿਲੇਗਾ ਕੀ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਪਿਆਰ ਨਾਲ ਫਿਰ ਪੜੀਏ ਸਾਰੇ ਬੋਲਿਆ ਕਰੋ, ਹਰ ਕੋ ਨਾਮ
ਹਾਂ।
Thank you.